ਉਹ ਇਸ ਤਰ੍ਹਾਂ ਕਿ ਸਹਿਜ ਦੀ ਸਮਾਧੀ ਲੱਗ ਜਾਂਦੀ ਹੈ ਜੋ ਰਸ ਰੂਪ ਹੁੰਦੀ ਹੈ, ਹੱਠ ਦੀ ਸਮਾਧੀ ਨਹੀਂ, ਪਰ ਸਹਿਜ ਦੀ ਸਮਾਧੀ ਅਰਥਾਤ ਉੱਠਦੇ ਬਹਿੰਦੇ ਟੁਰਦੇ ਫਿਰਦੇ ਗ੍ਰਿਸਤ ਦੇ ਵਿੱਚ ਹੀ ਮਨ ਸੁੱਤੇ ਸਿੱਧ ਸਾਈਂ ਵਿੱਚ ਲਿਵ ਲਾਈ ਰੱਖੇ ਅਤੇ ਆਤਮ ਖੇੜੇ ਵਿੱਚ ਰਹੇ। ਜੋ ਸਿੰਗੀ ਵਿੱਚ ਫੂਕ ਨਾਲ ਵਜਾ ਕੇ ਸ਼ਬਦ ਕੱਢਦੇ ਹੋ ਉਹ ਸ਼ਬਦ ਨਹੀਂ ਹੈ, ਪਰ ਸ਼ਬਦ ਹੋਵੇ ਜੋ ਵਜਾਉਣ ਤੋਂ ਬਿਨਾਂ ਵੱਜੇ ਅਤੇ ਜਿਸ ਦਾ ਫਲ ਹੋਵੇ ਨਿਰਭੈ ਪਦ ਦੀ ਪ੍ਰਾਪਤੀ। ਇਸ ਤਰ੍ਹਾਂ ਦਾ ਯੋਗ ਪਾ ਕੇ ਫੇਰ ਬਣਾ ਪਹਾੜਾਂ ਵਿੱਚ ਨਾ ਲੁੱਕ ਬਈਏ, ਪਰ ਮਾਇਆ ਜੋ ਸੁਰਮੇ ਵਾਂਗੂ ਕਾਲੀ ਅਤੇ ਕਾਲਿਆਂ ਕਰਨ ਵਾਲੀ ਹੈ ਉਸ ਦੇ ਵਿੱਚ ਵਸੀਏ, ਐਸੀ ਜੁਗਤ ਪ੍ਰਾਪਤ ਕਰੀਏ ਕਿ ਵਿੱਚ ਵਸਦਿਆਂ ਨਿਰਅੰਜਣ ਰਹੀਏ, ਅਰਥਾਤ ਮਾਇਆ ਆਪਣੀ ਕਾਲਕ ਨਾ ਲਾ ਸਕੇ। ਇਹ ਜੀਵਨ ਜਿਉਂਦਿਆਂ ਮਰ ਰਹਿਣ ਦਾ ਜੀਵਨ ਹੈ, ਅਰਥਾਤ ਜੋ ਮਨ ਮਾਇਆ ਦੇ ਮੋਹ ਵਿੱਚ ਜਿਉਂਦਾ ਹੈ ਉਹ ਮਾਇਆ ਵਿੱਚ ਵਸਦਾ ਮਾਇਆ ਅਤੇ ਮੋਹ ਤੋਂ ਅਤੀਤ ਕਰਤਾਰ ਦੇ ਨਾਲ ਲਿਵ ਲੱਗੀ ਦੇ ਜੀਵਨ ਵਿੱਚ ਜੀਵੇ, ਬਣਾ ਵਿੱਚ ਭੱਜ ਕੇ ਨਾ ਮਾਇਆ ਤੋਂ ਬਚੀਏ, ਵਿੱਚੇ ਰਹਿ ਕੇ ਮਾਇਆ ਦੇ ਅਸਰ ਤੋਂ ਗਿਰਾਊਟ ਨਾ ਖਾਈਏ। ਇਹ ਜੀਵਨ ਮਰਨਾ ਹੈ, ਇਹ ਵਾਰਤਾਲਾਪ ਸਤਿਗੁਰੂ ਜੀ ਨੇ ਇੱਕ ਸ਼ਬਦ ਵਿੱਚ ਵਰਣਨ ਕੀਤੀ ਹੈ। ਸੂਹੀ ਮਹੱਲਾ ਪਹਿਲਾ ਕਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋਗ ਨ ਖਿੰਥਾ ਜੋਗ ਨ ਡੰਡੈ, ਜੋਗ ਨ ਪਸਮ ਚੜਾਈਐ, ਜੋਗ ਨ ਮੁੰਦੀ ਮੂੰਡ ਮੁੰਡਾਇ, ਜੋਗ ਨ ਸਿੰਘੀ ਵਾਈਐ, ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ ਰਹਾਉ। ਜੋਗ ਨ ਬਾਹਰ ਮੜੀ ਮਸਾਣੀ, ਜੋਗ ਨ ਤਾੜੀ ਲਾਈਐ, ਜੋਗ ਨ ਦੇਸ ਦਸੰਤਰ ਭਵੈ, ਜੋਗ ਨ ਤੀਰਥ ਨਾਈਐ, ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਏਵ ਪਾਈਐ। ਸਤਿਗੁਰ ਭੇਟੈ ਤਾਂ ਸਹਿਸਾ ਟੁੱਟੈ, ਤਾਵਤ ਵਰਜ ਰਹਾਈਐ, ਨਿਚਰ ਚਰੈ ਸਹਿਜ ਧੁਨ ਲਾਗੈ, ਕਰ ਹੀ ਪਰਚਾ ਪਾਈਐ। ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਏਵ ਪਾਈਐ। ਨਾਨਕ ਜੀਵਤਿਆਂ ਮਰ ਰਹੀਐ, ਐਸਾ ਜੋਗ ਕਮਾਈਐ, ਵਾਜੇ ਬਾਜੋਂ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈਐ। ਅੰਜਣ ਮਾਹਿ ਨਿਰੰਜਣ ਰਹੀਐ, ਜੋਗ ਜੁਗਤ ਤਉ ਪਾਈਐ। ਜਾਪਦਾ ਹੈ ਕਿ ਸਿੱਧ ਸਮਝ ਗਏ ਕਿ ਗੁਰੂ ਜੀ ਗੱਲ ਪੂਰੀ ਪਤੇ ਦੀ ਕਰਦੇ ਹਨ ਅਤੇ ਇਹਨਾਂ ਨੇ ਕੋਈ ਨਵੀਂ ਉੱਚੀ ਗੱਲ ਚਲਾਈ ਹੈ। ਇਹਨਾਂ ਨੇ ਬਹਿਸ ਨਾਲ ਨਹੀਂ ਸਾਡੇ ਰਾਹੇ ਟੁਰਨਾ, ਇਹਨਾਂ ਨੂੰ ਕਿਸੇ ਹੋਰ ਇਸ ਤਰ੍ਹਾਂ ਕਾਬੂ ਕਰੀਏ। ਤਦ ਰਾਤ ਨੂੰ ਜਦ ਜੋਗੀਆਂ ਵਿੱਚ ਪਿਆਲੇ ਦੇ ਦੌਰ ਚੱਲਣ ਦਾ ਵਕਤ ਆਇਆ ਤਾਂ ਗੁਰੂ ਜੀ ਨੂੰ ਸੱਦ ਘੱਲਿਆ ਅਤੇ ਭੰਗਰਨਾਥ ਨੇ ਆਪ ਪਿਆਲਾ ਭਰ ਕੇ ਗੁਰੂ ਜੀ ਦੇ ਅੱਗੇ ਕੀਤਾ। ਸਤਿਗੁਰਾਂ ਨੇ ਪੁੱਛਿਆ, ਭੰਗਰਨਾਥ ਇਹ ਕੀ ਹੈ ਅਤੇ ਇਸ ਦੇ ਪੀਣ ਦਾ ਫਲ ਕੀ ਹੈ? ਜੋਗੀ ਕਹਿਣ ਲੱਗੇ, ਇਹ ਪਿਆਲਾ ਹੈ ਰਸ ਦਾ, ਇਸ ਦੇ ਪੀਣੇ ਨਾਲ ਸਮਾਧੀ ਲੱਗਦੀ ਹੈ, ਫਿਰ ਮਸਤੀ ਵਿੱਚ ਅੰਮ੍ਰਿਤ ਧਾਰ ਚੋਂਦੀ ਹੈ ਅਤੇ ਅਨਾਹਤ ਸ਼ਬਦ ਵੱਜਦਾ ਹੈ ਅਤੇ ਉਸ ਮਸਤੀ ਵਿੱਚ ਦਰਸ਼ਨ ਹੁੰਦਾ ਹੈ। ਗੁਰੂ ਜੀ, ਜੋਗੀ ਜੀ, ਇਹ ਜੋ ਤੁਸਾਂ ਰਸ ਬਣਾਇਆ ਹੈ ਇਹ ਤਾਂ ਔਸ਼ਧੀਆਂ ਦਾ ਰਸ ਹੈ ਅਤੇ ਨਸ਼ਾ ਦਿੰਦਾ ਹੈ ਅਤੇ ਮੱਤ ਮਾਰਦਾ ਹੈ, ਫਿਰ ਇਹ ਨਸ਼ਾ ਚੜ੍ਹ ਕੇ ਬੌਰਿਆਂ ਕਰਕੇ ਉੱਤਰ ਜਾਂਦਾ ਹੈ ਅਤੇ ਮਗਰੋਂ ਟੋਟ ਪੈਂਦੀ ਹੈ। ਇਸ ਦੀ ਮਸਤੀ ਵਿੱਚ ਜੋ ਸ਼ਬਦ ਹੁੰਦਾ ਹੋਊ ਉਹ ਦਿਮਾਗ ਦੀ ਖੁਸ਼ਕੀ ਹੈ, ਜੋ ਨਸ਼ੇ ਵਿੱਚ ਦਰਸ਼ਨ ਹੋਣਗੇ ਸੋ ਭ੍ਰਾਂਤੀ। ਆਪਣੇ ਹੀ ਸੋਚੇ ਸਮਝੇ ਦੇਖੇ ਹੋਏ ਸਮਾਨ ਰੂਪ ਧਾਰੀ ਹੁੰਦੇ ਹਨ। ਜਿੱਥੇ ਹੋਸ਼ ਮਾਰੀ ਜਾਏ ਉੱਥੇ ਸ਼ਬਦ ਗਿਆਨ ਅਤੇ ਦਰਸ਼ਨ ਕਿੱਥੇ? ਉੱਥੇ ਤਾਂ ਤਮੋ ਗੁਣੀ ਹੋਵੇਗੀ। ਹੇ ਭੰਗਰਨਾਥ, ਅਸਾਂ ਨੇ ਜੇ ਸੁਰਾ ਬਣਾਈ ਹੈ ਸੋ ਸੁਣੋ, ਧਿਆਨ ਦੀ ਔਖ ਦੀ ਪਾਈ ਹੈ ਅਤੇ ਕਰਨੀ ਦੀ ਕਸ ਪਾਈ ਹੈ, ਪ੍ਰੇਮ ਦਾ ਪੋਚਾ ਅਤੇ ਗਿਆਨ ਦੀ ਅੱਗ ਬਾਲੀ ਹੈ, ਭਾਉ ਦਾ ਭਾਂਡਾ ਹੈ, ਸੁਰਤ ਦੀ ਨਾਲ ਹੈ, ਇਉਂ ਤਾਂ ਚੁਆਈ ਹੈ ਇਹ ਸੁਰਾ। ਫਿਰ ਚੁਆ ਕੇ ਅਸਾਂ ਇਹ ਦਇਆ ਦੀ ਸੁਰਾਹੀ ਵਿੱਚ ਪਾ ਕੇ ਰੱਖੀ ਹੈ ਅਤੇ ਸਹਿਜ ਦੇ ਪਿਆਲੇ ਪਾ ਕੇ ਪੀਤੀ ਹੈ। ਇਸ ਦਾ ਫਲ ਇਹ ਹੈ ਕਿ ਅੱਠ ਪੈਰ ਨਸ਼ਾ ਚੜਿਆ ਰਹਿੰਦਾ ਹੈ। ਉਸ ਨਸ਼ੇ ਦਾ ਰੂਪ ਕੀ ਹੈ ਕਿ ਹਰ ਜਾਏ ਹਰ ਰੰਗੇ ਕਰਤਾਰ ਪਿਆ ਦਿਸਦਾ ਹੈ, ਆਪਣੀ ਹੋਂਦ ਅਤੇ ਆਪਣੇ ਆਨੰਦ ਵਿੱਚ ਸੁਗੰਧੀ ਵਾਂਗੂ ਵਿਆਪਕ ਅਤੇ ਸੂਖਮ ਪਰ ਪ੍ਰਤੀਤ ਦੇਣਹਾਰ। ਇਹ ਦਰਸ਼ਨ ਨਾ ਹੱਦ ਵਾਲਾ ਆਨੰਦ ਦੇ ਰਿਹਾ ਹੈ। ਸਾਡੀ ਇਹੀ ਰੌਂ ਸਦਾ ਲਿਵ ਹੈ, ਇਹੋ ਸਾਡੀ ਸੁਰਾ ਹੈ। ਇਸ ਵੇਲੇ ਜੋ ਗੱਲਬਾਤ ਛਿੜੀ ਸੀ ਲਮੇਰੀ ਹੋ ਗਈ, ਜਿਸ ਵਿੱਚ ਗੁਰੂ ਜੀ ਨੇ ਉਹਨਾਂ ਦਾ ਪਿਆਲਾ ਪੀਣਾ ਨਾ ਮੰਨਿਆ ਅਤੇ ਨਾ ਉਹ ਉਕਤ ਜੁਗਤ ਨਾਲ ਗੁਰੂ ਜੀ ਨੂੰ ਮਨਾ ਸਕੇ। ਹੋਰ ਵਿਸ਼ਿਆਂ 'ਤੇ ਵੀ ਵਾਰਤਾਲਾਪ ਵਿੱਚ ਉਹ ਜਿੱਤ ਨਾ ਪਾ ਸਕੇ, ਤਦ ਉਹਨਾਂ ਨੂੰ ਖਿਝ ਚੜ ਗਈ। ਹਾਰ ਦਾ ਫਲ ਖਿਝ ਪ੍ਰਸਿੱਧ ਹੈ। ਪਹਿਲੀ ਤਾਂ ਉਹਨਾਂ ਨੂੰ ਡਰਾ ਧਮਕਾ ਕੇ ਬਦਸਲੂਕੀ ਕਰਕੇ ਭਜਾ ਨਾ ਸਕੇ, ਦੂਜੇ ਉਹਨਾਂ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਆਪਣੇ ਨਾਲ ਨਾ ਰਲਾ ਸਕੇ, ਅਤੇ ਤੀਜੇ ਬਹਿਸ ਵਿੱਚ ਹਰਾ ਨਾ ਸਕੇ। ਹੁਣ ਚੌਥੀ ਖੇਡ ਉਹਨਾਂ ਨੇ ਇਹ ਰਚਾਈ ਕਿ ਜੋ ਨਾਟਕ ਚੇਟਕਾਂ ਵਿੱਚ ਉਹ ਆਪ ਨੂੰ ਤਕੜੇ ਸਮਝਦੇ, ਉਹਨਾਂ ਵਿੱਚ ਗੁਰੂ ਜੀ ਨੂੰ ਸ਼ਕਤੀਹੀਣ ਸਾਬਤ ਕਰਨ। ਗੁਰੂ ਜੀ ਸਿੱਧੀਆਂ ਅਤੇ ਕਰਾਮਾਤਾਂ ਨੂੰ ਮੁਕਤੀ ਮਾਰਗ ਵਿੱਚ ਸੁਖਦਾਈ ਨਹੀਂ ਸਗੋਂ ਬੰਧਨ ਦੱਸਿਆ ਕਰਦੇ ਸਨ। ਸਤਨਾਮ ਵਿੱਚ ਸਹਿਜ ਸਮਾਧੀ ਲੱਗੀ ਰਹਿਣ ਨੂੰ ਆਪ ਅਸਲ ਕਰਾਮਾਤ ਦੱਸਦੇ ਸੀ। ਆਪ ਧੁਰੋਂ ਅਵਤਾਰ ਹੋ ਕੇ ਆਏ ਅਤੇ ਸਦਾ ਅਕਾਲ ਪੁਰਖ ਦੀ ਲਿਵ ਵਿੱਚ ਵੱਸਦੇ। ਤਾਕਤਾਂ ਆਪ ਅੱਗੇ ਮੌਜੂਦ ਸਨ ਜਿਨ੍ਹਾਂ ਨੂੰ ਵਰਤਦੇ ਨਹੀਂ ਸਨ। ਜੇ ਕਦੀ ਕੋਈ ਆਤਮ ਸ਼ਕਤੀ ਵਰਤੀ ਹੈ ਤਾਂ ਉਪਕਾਰ ਹਿੱਤ ਜਾਂ ਕਿਸੇ ਦੇ ਮਨ ਨੂੰ ਹੱਠ ਜਿੱਦ ਤੋਂ ਕੱਢਣ ਹਿੱਤ, ਜਾਂ ਜੋਗੀਆਂ ਆਦਿਕਾਂ ਨੂੰ ਉਹਨਾਂ ਦੀ ਸਿੱਧੀਆਂ ਦੀ ਤੁਛਤਾ ਦੱਸਣ ਨਿਮਿਤ। ਏਕਾਗਰ ਮਨ ਤਾਕਤਵਰ ਹੁੰਦਾ ਹੈ ਅਤੇ ਇੱਥੇ ਤਾਂ ਸਾਈ ਨਾਲ ਸਦਾ ਜੁੜੇ ਮਨ ਵਾਲੇ ਧੁਰੋਂ ਆਏ ਦਾਤਾ ਜੀ ਸਨ। ਤਾਕਤਾਂ ਸ਼ਕਤੀਆਂ ਦਾ ਜ਼ੋਰ ਸਿੱਧ ਲਾਉਣ। ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਸਿੱਧਾਂ ਆਪਣੀਆਂ ਗੋਦੜੀਆਂ ਅਤੇ ਮਿਰਗਸ਼ਾਲਾ ਆਦਿ ਮਾਨਸਿਕ ਸ਼ਕਤੀਆਂ ਨਾਲ ਹਵਾ ਵਿੱਚ ਉਡਾਈਆਂ ਤਾਂ ਮਰਦਾਨੇ ਆਖਿਆ, ਮਹਾਰਾਜ ਇਹਨਾਂ ਨੂੰ ਸਿੱਧਾ ਕਰੋ ਅਤੇ ਇਹਨਾਂ ਦਾ ਮਾਣ ਤੋੜੋ, ਨਹੀਂ ਤਾਂ ਮੈਨੂੰ ਸ਼ਰਮ ਆ ਸੀ। ਤਾਂ ਗੁਰੂ ਜੀ ਦੀ ਖੜਾਮ ਉੱਡੀ ਅਤੇ ਜੋਗੀਆਂ ਦੇ ਸਮਾਨ ਅੱਗੇ ਭੱਜੇ ਪਏ ਫਿਰਨ, ਜਾਂ ਸਿੱਧਾ ਹਾਰ ਮੰਨੀ ਤਾਂ ਖੜਾਮ ਵੀ ਹੇਠ ਉੱਤਰੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਰਾਤ ਨੂੰ ਜਦ ਗੁਰੂ ਜੀ ਧੂਣੀ ਦਾ ਸਮਾਨ ਜੋਗੀਆਂ ਨੇ ਭਾਈ ਬਾਲੇ ਤੋਂ ਖੋਹ ਖੜਿਆ, ਤਾਂ ਗੁਰੂ ਕੇ ਹਜ਼ੂਰ ਚਾਰ ਮੇਂਗਣਾਂ ਤੋਂ ਅਖੁੱਟ ਧੂਣੀ ਲੱਗ ਗਈ। ਜਦ ਸਿੱਧਾਂ ਨੇ ਡਿੱਠਾ ਕਿ ਗੁਰੂ ਜੀ ਤੇ ਸਾਹਮਣੇ ਬੜੀ ਧੂਣੀ ਲੱਗੀ ਹੈ, ਤਾਂ ਉਹਨਾਂ ਨੇ ਮਾਇਆ ਦੀ ਹਨੇਰੀ ਚਲਾਈ। ਪਰ ਅਸਰ ਉਲਟਾ ਪਿਆ ਕਿ ਸਿੱਧਾਂ ਦੀਆਂ ਆਪਣੀਆਂ ਧੂਣੀਆਂ ਤਾਂ ਉਸ ਹਵਾ ਅੱਗੇ ਉੱਡ ਬੁੱਝ ਗਈਆਂ, ਪਰ ਗੁਰੂ ਕੀ ਧੂਣੀ ਲੱਗੀ ਰਹੀ। ਸਵੇਰੇ ਪਾਲੇ ਦੇ ਮਾਰੇ ਸਿੱਧ ਅੱਗ ਲੱਗੇ ਲੱਭਣ, ਸ਼ਕਤੀ ਵੀ ਲਾਈ ਪਰ ਅੱਗ ਨਾ ਬਲੀ। ਅੰਤ ਹਾਰ ਕੇ ਪਰਥਰ ਨੂੰ ਘੱਲਿਓ ਨੇ ਕਿ ਗੁਰੂ ਜੀ ਤੋਂ ਅੱਗ ਲਿਆਵੇ, ਪਰ ਗੁਰੂ ਜੀ ਨੇ ਆਖਿਆ, ਹੇ ਪਰਥਰ ਜੋਗੀ, ਗੋਰਖ ਦੀ ਖੜਾਮ ਅਤੇ ਮੁੰਦਰਾ ਲਿਆ ਤਾਂ ਉਸ ਦੇ ਬਦਲੇ ਅੱਗ ਦਿਆਂਗੇ। ਸੋ ਲੋੜ ਦੇ ਮਾਰੇ ਇਹਨਾਂ ਦੋਹਾਂ ਦੇ ਬਦਲੇ ਪਰਥਰ ਅੱਗ ਲੈ ਗਿਆ। ਇਸ ਤਰ੍ਹਾਂ ਕਰਨ ਨਾਲ ਲਿਖਿਆ ਹੈ ਕਿ ਗੋਰਖ ਦੀ ਸ਼ਕਤੀ ਟੁਰ ਗਈ। ਸ਼ਰਮ ਦੇ ਮਾਰਿਆਂ ਚਿੱਤ ਬ੍ਰਿਤੀ ਸੰਯਮ ਵਿੱਚੋਂ ਜਾਣੋ ਰਹਿ ਗਈ ਹੋਣੀ ਹੈ। ਗੋਰਖ ਨੂੰ ਉਦਾਸ ਦੇਖ ਕੇ ਭੰਗਰਨਾਥ ਗੁੱਸੇ ਨਾਲ ਭਰ ਕੇ ਗੁਰੂ ਜੀ ਪਾਸ ਆਇਆ ਅਤੇ ਤੂੰਬਾ ਅੱਗੇ ਧਰਿਆ ਕਿ ਦੁੱਧ ਨਾਲ ਭਰ ਦਿਓ। ਗੁਰੂ ਜੀ ਨੇ ਭਰਿਆ ਤਾਂ ਪਾਣੀ ਨਾਲ, ਪਰ ਉਹ ਹੋ ਗਿਆ ਦੁੱਧ। ਭੰਗਰ ਉਹ ਲੈ ਗਿਆ ਜੋਗੀਆਂ ਪਾਸ ਅਤੇ ਸਾਰੇ ਆਪੋ ਵਿੱਚ ਵੰਡ ਕੇ ਪੀਣ ਲੱਗੇ, ਤਾਂ ਕਹਿੰਦੇ ਨੇ ਕਿ ਸਾਰੇ ਰੱਜ ਗਏ ਪਰ ਦੁੱਧ ਨਾ ਮੁੱਕਾ। ਇਸ ਤਰ੍ਹਾਂ ਹੋਰ ਕਈ ਪਰਤਾਵੇ ਤੇ ਕਰਾਮਾਤਾਂ ਦੀਆਂ ਪਰਖਾਂ ਹੋ ਹਟੀਆਂ, ਪਰ ਸਿੱਧ ਜਿੱਤ ਨਾ ਸਕੇ। ਜਦ ਗੁਰੂ ਜੀ ਦੇ ਸੱਚ ਦੀ ਸੱਤਿਆ ਤੇ ਤਾਕਤ ਤੇ ਭਾਰੂ ਨਾ ਪੈ ਸਕੇ, ਤਦ ਜਾਪਦਾ ਹੈ ਕਿ ਉਹਨਾਂ ਨੇ ਸੋਚਿਆ ਕਿ ਉਹ ਤਾਕਤਾਂ ਜੋ ਮਨ ਨੂੰ ਸੰਯਮ ਤੇ ਦ੍ਰਿੜ ਕਰਨ ਨਾਲ ਲੱਭਦੀਆਂ ਹਨ, ਜਿਨ੍ਹਾਂ ਨੂੰ ਯੋਗ ਦਰਸ਼ਨ ਵਿੱਚ ਵਿਭੂਤੀਆਂ ਲਿਖਿਆ ਹੈ, ਸਾਡੇ ਪਾਸ ਗੁਰੂ ਨਾਨਕ ਦੇਵ ਜੀ ਤੋਂ ਘੱਟ ਹਨ। ਭਰਮ ਪਿਓ ਨੇ ਕਿ ਇਸ ਨੇ ਸਾਥੋਂ ਵਡੇਰਾ ਕੋਈ ਯੋਗ ਸਾਧਿਆ ਹੈ, ਤਾਂ ਫਿਰ ਸੋਚਣ ਲੱਗੇ ਕਿ ਇਹ ਥਾਂ ਗੋਰਖ ਮੱਤਾ ਸਾਡਾ ਪਾਰਾ ਅੱਡਾ ਹੈ, ਇਹ ਇਹਨਾਂ ਦੀ ਤਾਕਤ ਨਾਲ ਸਾਥੋਂ ਨਾ ਖੁੱਸ ਜਾਵੇ। ਜਿਵੇਂ ਬਨਾਰਸ ਸੰਸਕ੍ਰਿਤ ਪੰਡਤਾਈ ਦਾ ਪਾਰਾ ਅੱਡਾ ਸੀ, ਤਿਵੇਂ ਉਸ ਸਮੇਂ ਗੋਰਖ ਮੱਤਾ ਕੰਨ ਪਾਟਿਆਂ ਜੋਗੀਆਂ ਦੀ ਮਨੋ ਰਾਜਧਾਨੀ ਸੀ। ਇੱਥੇ ਇਹਨਾਂ ਦਾ ਅੱਡਾ ਸੀ ਅਤੇ ਕਿਸੇ ਖਾਸ ਸਮੇਂ ਸਾਰੇ ਜੁੜਦੇ ਸਨ ਅਤੇ ਮੇਲਾ ਵੀ ਲੱਗਦਾ ਸੀ। ਜਦੋਂ ਇਹਨਾਂ ਦੀ ਬਹੁਤ ਪੂਜਾ ਹੁੰਦੀ ਸੀ, ਇਹ ਮੌਕਾ ਹੁਣ ਉਹ ਸੀ ਕਿ ਜਿਸ ਵੇਲੇ ਉਹ ਗੁਰੂ ਜੀ ਨੂੰ ਆਪਣਾ ਬਾਲਕਾ ਬਣਾ ਕੇ ਲੋਕਾਂ ਵਿੱਚ ਆਪਣੀ ਜਿੱਤ ਦੱਸਣਾ ਚਾਹੁੰਦੇ ਸਨ, ਪਰ ਹਰ ਗੱਲੇ ਹਾਰ ਹੋਈ ਕਰਕੇ ਹੁਣ ਉਹਨਾਂ ਨੂੰ ਲੋਕਾਂ ਦੀ ਨਜ਼ਰੋਂ ਹੌਲਾ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਇਹ ਵੀ ਫਿਕਰ ਪੈ ਗਿਆ ਕਿ ਜੇ ਅਸੀਂ ਹਾਰਦੇ ਹੀ ਗਏ ਤਾਂ ਸਾਨੂੰ ਇੱਥੋਂ ਟੁਰਨਾ ਪਊਗਾ। ਜੇ ਗੁਰੂ ਜੀ ਨੇ ਇੱਥੇ ਟਿਕਾਣਾ ਪਾਈ ਰੱਖਿਆ ਤਾਂ ਜੋ ਸਾਡੇ ਮੰਨਣ ਵਾਲੇ ਹਨ ਸੋ ਸਭ ਸਾਥੋਂ ਹਟ ਕੇ ਉੱਧਰ ਚਲੇ ਜਾਣਗੇ। ਫੇਰ ਇੱਕ ਤਾਂ ਅੱਡਾ ਹੱਥੋਂ ਜਾਊ, ਇੱਕ ਬਦਨਾਮੀ ਆਊ। ਜਦ ਪਹਿਲੇ ਹੀ ਦਾਓ ਸਾਡੀ ਕੋਈ ਪੇਸ਼ ਨਹੀਂ ਗਈ ਤਾਂ ਕਿਸੇ ਹਿਕਮਤ ਨਾਲ ਗੁਰੂ ਜੀ ਨੂੰ ਇੱਥੋਂ ਟੋਰੀਏ, ਜੋ ਸਾਡਾ ਟਿਕਾਣਾ ਬਣਿਆ ਰਹੇ। ਇਹ ਸੋਚ ਕੇ ਉਹਨਾਂ ਨੇ ਇੱਕ ਦਿਨ ਸਤਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ। ਗੁਰੂ ਜੀ ਨੇ ਆਖਿਆ ਕਿ ਸਗਲੀ ਧਰਤੀ ਮਾਲਕ ਦੀ ਹੈ ਅਤੇ ਸਾਨੂੰ ਕਿਸੇ ਟਿਕਾਣੇ ਨਾਲ ਪਕੜ ਨਹੀਂ ਹੈ, ਚਲੇ ਜਾਵਾਂਗੇ, ਪਰ ਤੁਸੀਂ ਜੀਕੂ ਸਾਨੂੰ ਟੋਰਦੇ ਹੋ, ਉਂਕਰ ਸਾਡਾ ਜਾਣਾ ਕਠਿਨ ਹੈ। ਅਸੀਂ ਇੱਥੇ ਜਗ੍ਹਾ ਮੱਲਣ ਅਤੇ ਤੁਹਾਨੂੰ ਕੱਢਣ ਨਹੀਂ ਆਏ। ਅਸੀਂ ਦੇਖਦੇ ਫਿਰਦੇ ਹਾਂ ਕਿ ਜਗਤ ਵਿੱਚ ਸੱਚ ਦੀ ਅਮੱਸਿਆ ਦੀ ਰਾਹਤ ਪੈ ਰਹੀ ਹੈ। ਕੋਈ ਥਾਂ ਟਿਕਾਣਾ ਐਸਾ ਹੈ ਕਿ ਜਿੱਥੇ ਸੱਚ ਦਾ ਚਾਨਣ ਵੀ ਹੋਵੇ? ਇਸ ਲਈ ਕੋਈ ਥਾਂ ਤੱਕ ਕੇ ਅਸੀਂ ਇੱਥੇ ਆਏ ਸਾਂ ਕਿ ਦੇਖੀਏ ਤਾਂ ਸਾਨੂੰ ਆਪਣੀ ਮਹੱਤਤਾਈ ਅਤੇ ਆਪਣੀ ਪੂਜਾ ਦਾ ਹੀ ਫਿਕਰ ਹੈ ਕਿ ਸ੍ਰਿਸ਼ਟੀ ਸਾਡੇ ਮਗਰ ਲੱਗੀ ਰਹੇ ਅਤੇ ਪੂਜਾ ਹੁੰਦੀ ਰਹੇ ਅਤੇ ਸਾਡੀਆਂ ਸ਼ਕਤੀਆਂ ਦੇ ਪੈਰ ਹੇਠ ਲੋਕ ਦੱਬੇ ਰਹਿਣ, ਜਾਂ ਤੁਸੀਂ ਨਿਰਵਾਸ ਹੋ ਕੇ ਜਗਤ ਤਾਰ ਰਹੇ ਹੋ। ਜੋ ਅਸਾਂ ਨੇ ਤੁਸਾਂ ਵਿੱਚ ਡਿੱਠਾ ਹੈ, ਸੋ ਪਹਿਲੀ ਗੱਲ ਹੈ ਇਹ ਹਾਲਤ ਹੰਕਾਰ ਦੀ ਹੈ। ਤੁਹਾਡਾ ਧਰਮ ਸੀ ਆਪ ਵਾਹਿਗੁਰੂ ਨਾਲ ਜੁੜਨਾ, ਮਨ ਦੀਆਂ ਵਾਸ਼ਨਾਵਾਂ ਨੂੰ ਵਸ ਕਰਨਾ, ਫਿਰ ਮਨ ਨੂੰ ਕੋਹ ਕੇ ਮੁਰਦਾ ਨਾ ਕਰ ਦੇਣਾ, ਸਗੋਂ ਮਨ ਨੂੰ ਸਾਧ ਕੇ ਇੱਕ ਸੁਤੰਤਰ ਉੱਡਦੇ ਪੰਛੀ ਵਾਂਗੂ ਆਨੰਦ ਦੇ ਪ੍ਰਕਾਸ਼ ਵਿੱਚ ਵਸਾ ਦੇਣਾ, ਕਿ ਇਸ ਨੂੰ ਕਿਸੇ ਮਾਇਕ ਅਤੇ ਵਿਕਾਰੀ ਕੈਦ ਵਿੱਚ ਨਾ ਰਹਿਣ ਦੇਣਾ, ਹੋਣਾ ਸੁਤੰਤਰ ਪੰਛੀਵਤ ਅਤੇ ਹਨੇਰੇ ਮੈਲੇ ਥਾਂ ਨਾਲੀਆਂ ਖੱਡਾਂ ਕਿ ਮੰਦੀਆਂ ਜਾਈ ਕਿਤੇ ਕਦਮ ਨਾ ਧਰਨਾ। ਹੁਣ ਸਾਡੇ ਆਖੇ ਲੱਗੋ, ਇਹ ਰਾਹ ਛੱਡੋ, ਨਾਮ ਜਪੋ, ਜਾਗੋ, ਖੇੜੇ ਦੇ ਘਰ ਆਓ, ਜਗਤ ਨੂੰ ਜਗਾਓ, ਨਾਮ ਦੇ ਲੜ ਲਾਓ ਅਤੇ ਆਤਮ ਖੇੜੇ ਦੀ ਝੋਲੀ ਪਾਓ। ਤੁਹਾਨੂੰ ਜੋ ਇਹ ਤੌਖਲਾ ਖਾ ਰਿਹਾ ਹੈ ਕਿ ਸਾਡੀ ਪੂਜਾ ਨਾ ਮਰ ਜਾਏ, ਸੋ ਸੱਜਣੋ ਸਾਨੂੰ ਪੂਜਾ ਦੀ ਲੋੜ ਨਹੀਂ ਹੈ, ਫਿਕਰ ਨਾ ਕਰੋ, ਅਸਾਂ ਚਲੇ ਜਾਣਾ ਹੈ ਪਰ ਤੁਸਾਂ ਨਾਲ ਵਿਚਾਰਾਂ ਕਰਕੇ ਜਾਵਾਂਗੇ। ਪਰ ਇਸ ਸਮਝੌਤੇ ਅੱਗੇ ਵੀ ਜੋਗੀਆਂ ਦੇ ਮਨ ਠੀਕ ਪਾਸੇ ਨਾ ਆਏ, ਸਗੋਂ ਕਹਿਣ ਲੱਗੇ ਕਿ ਪਹਿਲਾਂ ਥਾਂ ਦੀ ਮਾਲਕੀ ਦਾ ਫੈਸਲਾ ਕਰ ਲਓ। ਗੁਰੂ ਜੀ ਨੇ ਕਿਹਾ ਸਾਨੂੰ ਤਾਂ ਲੋੜ ਨਹੀਂ ਹੈ। ਜੋਗੀ ਕਹਿਣ ਲੱਗੇ ਕਿ ਜੇ ਪੂਜਾ ਕਰਾਉਣੀ ਚਾਹੁੰਦੇ ਹੋ ਤਾਂ ਸ਼ਕਤੀ ਦਿਖਾਓ, ਅਤੇ ਨਿਆਂ ਸਾਰਾ ਸ਼ਕਤੀ ਦੇ ਹੱਥ ਹੀ ਰਿਹਾ, ਕਿਸੇ ਹਾਕਮ ਕੋਲ ਨਹੀਂ ਚੱਲਦੇ, ਧਰਤੀ ਨੂੰ ਹੀ ਪੁੱਛ ਲੈਂਦੇ ਹਾਂ ਕਿ ਹੇ ਧਰਤੀ ਤੂੰ ਜੋਗੀਆਂ ਦੀ ਹੈ ਕਿ ਗੁਰੂ ਨਾਨਕ ਜੀ ਦੀ? ਤਦ ਗੁਰੂ ਜੀ ਮੁਸਕਰਾਏ ਅਤੇ ਬੋਲੇ, ਸ਼ਕਤਵਾਨ ਏਕੋ ਜਗਤੇਸ਼ਾ, ਹਮਰੈ ਬਿਖੈ ਨਾ ਪਾਇਤ ਲੇਸ਼ਾ, ਅਜ਼ਮਤ ਕੋ ਹੰਕਾਰ ਤੁਮਾਰੇ, ਅਵੇਂ ਦਿਖਾਵੋ ਦੇਖਣ ਹਾਰੇ। ਤਦ ਸਿੱਧਾਂ ਨੇ ਆਵਾਜ਼ ਦਿੱਤੀ ਕਿ ਹੇ ਧਰਤੀ, ਜੇ ਤੂੰ ਸਾਡੀ ਹੈ ਤਾਂ ਬੋਲ ਪਓ ਕਿ ਮੈਂ ਤੁਹਾਡੀ ਹਾਂ। ਤ੍ਰੈ ਵਾਰੀ ਕਹੋ ਤਾਂ ਜੋ ਕੋਈ ਸੰਸਾ ਨਾ ਰਹੇ। ਇਹ ਕਹਿ ਹਟਣ ਬਾਅਦ ਧਰਤੀ ਵਿੱਚੋਂ ਦਬਵੀਂ ਜਿਹੀ ਸੁਰ ਵਿੱਚ ਆਵਾਜ਼ ਆਈ, ਮੈਂ ਸਿੱਧਾਂ ਦੀ ਹਾਂ। ਦੂਜੀ ਵੇਰ ਫਿਰ ਸਿੱਧਾਂ ਨੇ ਪੁੱਛਿਆ, ਫਿਰ ਆਵਾਜ਼ ਆਈ, ਮੈਂ ਨਿਸ਼ਚੇ ਸਿੱਧਾਂ ਦੀ ਹਾਂ, ਹੋਰ ਕਿਸੇ ਦੀ ਨਹੀਂ। ਸਿੱਧ ਅਸਚਰਜ ਹੋ ਕੇ ਦਿਖਾ ਰਹੇ ਸਨ ਅਤੇ ਗਿੱਬ ਰਹੇ ਸਨ ਕਿ ਹੁਣ ਅਸਾਂ ਗੁਰੂ ਨਾਨਕ ਦੇਵ ਨੂੰ ਸ਼ਕਤੀ ਵਿੱਚ ਹਰਾ ਲਿਆ ਹੈ। ਹੁਣ ਫੇਰ ਵਫਾ ਕੇ ਸਿੱਧ ਬੋਲੇ, ਕਹੋ ਧਰਤੀ ਤੂੰ ਕਿਸ ਦੀ ਹੈ? ਤੀਜੀ ਵਾਰ ਬੋਲ ਅਤੇ ਨਿਬੇੜਾ ਹੋ ਜਾਏ। ਇਸ ਵੇਲੇ ਗੁਰੂ ਜੀ ਬੋਲੇ, ਓਏ ਅਜੇ ਤਾਈਂ ਤੂੰ ਬੋਲਣ ਜੋਗਾ ਹੀ ਰਹਿ ਗਿਆ ਹੈ। ਇਸ ਤੋਂ ਬਾਅਦ ਸਿੱਧ ਜ਼ੋਰ ਲਾ ਰਹੇ ਪਰ ਆਵਾਜ਼ ਨਾ ਆਈ। ਗੁਰੂ ਜੀ ਛੇਤੀ ਨਾਲ ਉੱਠੇ, ਜਿੱਥੋਂ ਆਵਾਜ਼ ਆਉਂਦੀ ਸੀ ਉੱਥੇ ਜਾ ਖੜੋਤੇ। ਘਾਹ ਫੂਸ ਜੋ ਉੱਪਰ ਪਏ ਸਨ ਸਪਰੇ ਕੀਤਾ। ਸਿੱਧ ਵੀ ਛੇਤੀ ਨਾਲ ਪਹੁੰਚੇ। ਗੁਰੂ ਜੀ ਨੇ ਕਿਹਾ, ਇਹ ਥਾਂ ਪੁੱਟੋ। ਸਿੱਧ ਨਾਲੇ ਤਾਂ ਪੁੱਟਣਾ ਨਾ ਚਾਹੁਣ ਪਰ ਨਾਲੇ ਉਹਨਾਂ ਨੂੰ ਕੋਈ ਉਤਾਵਲੀ ਵੀ ਸੀ। ਆਖਰ ਸ਼ਰਮਿੰਦਿਆਂ ਨੇ ਪੁੱਟਿਆ ਤਾਂ ਹੇਠੋਂ ਇੱਕ ਸਿੱਧ ਬਾਲਕਾ ਮੋਇਆ ਪਿਆ ਦਿਸ ਰਿਹਾ ਸੀ। ਗੱਲ ਇਹ ਸੀ ਕਿ ਰਾਤ ਨੂੰ ਸਿੱਧਾਂ ਨੇ ਇੱਕ ਸਿੱਧ ਬਾਲਕਾ ਟੋਇਆ ਪੁੱਟ ਕੇ ਧਰਤੀ ਦੇ ਵਿੱਚ ਬਿਠਾਇਆ ਸੀ ਅਤੇ ਉੱਤੋਂ ਛੱਤ ਜਿਹੀ ਪਾ ਕੇ ਮਿੱਟੀ ਬਰਾਬਰ ਕਰਕੇ ਘਾਹ ਅਤੇ ਤ੍ਰਿਣ ਉੱਪਰ ਖਲੇਰ ਦਿੱਤੇ ਸਨ। ਆਵਾਜ਼ ਲਈ ਡਾਢਾ ਨਿੱਕਾ ਜਿਹਾ ਛੇਕ ਰੱਖਿਆ ਸਾਨੇ ਕਿ ਜਦ ਅਸੀਂ ਧਰਤੀ ਨੂੰ ਪੁੱਛਾਂਗੇ ਤਦ ਇਹ ਆਵਾਜ਼ ਜੋ ਬਾਲਕਾ ਦੇਵੇਗਾ ਧਰਤੀ ਦੀ ਸਮਝ ਕੇ ਸਾਡੀ ਕਰਾਮਾਤ ਮੰਨੀ ਜਾਊ। ਪਰ ਸਿੱਧਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਖੇਲ ਵੀ ਪੁੱਠੀ ਪਏਗੀ। ਜਗਤ ਗੁਰੂ ਜੀ ਇਹੋ ਜਿਹੀਆਂ ਚਲਾਕੀਆਂ ਵਿੱਚ ਆਉਣ ਵਾਲੇ ਨਹੀਂ ਸਨ। ਉਹ ਜਾਣਦੇ ਸਨ ਕਿ ਜੋਗੀ ਮਾਇਆ ਵਿੱਚ ਖੇਡ ਰਹੇ ਹਨ। ਵਿਭੂਤੀਆਂ ਵੀ ਇੱਕ ਮਾਇਆ ਹੈ ਪਰ ਉਸ ਵਿੱਚ ਕਪਟਤਾ ਨਹੀਂ ਹੈ। ਅਤੇ ਹੁਣ ਇਹ ਇੰਨੇ ਨੀਵੇਂ ਉਤਰੇ ਹਨ ਕਿ ਛਲ ਅਤੇ ਹੱਥ ਨਾਟਕ ਕਰਕੇ ਉਸ ਨੂੰ ਸਿੱਧੀਆਂ ਦੱਸਣ ਲੱਗ ਪਏ ਹਨ। ਸੋ ਗੁਰੂ ਜੀ ਨੇ ਪਾਜ ਖੋਲ੍ਹ ਦਿੱਤਾ। ਅਸਲ ਵਿੱਚ ਕਰਾਮਾਤ ਦੀ ਜੋ ਸਾਧੂ ਪ੍ਰਪਾਟੀ ਪਾਉਂਦਾ ਹੈ ਉਹ ਬਹੁਤ ਔਖਾ ਹੁੰਦਾ ਹੈ। ਜੇ ਕਿਸੇ ਕਾਲੀ ਪੁਰਖ ਵਿੱਚ ਕੋਈ ਇਕਾਗਰਤਾ ਦੇ ਕਾਰਨ ਜਾਂ ਕਿਸੇ ਰਹਿਮਤ ਦੇ ਕਾਰਨ ਕੋਈ ਮਾਨਸਿਕ ਬਲ ਆ ਵੀ ਜਾਏ ਤਾਂ ਅਰੋਗ ਅਸੂਲ ਇਹ ਹੈ ਕਿ ਉਸ ਨੂੰ ਮਨ ਦੇ ਟਿਕਾਓ ਲਈ ਵਰਤੇ ਤਾਂ ਸੁਖੀ ਰਹਿੰਦਾ ਹੈ। ਜੇ ਉਹ ਆਪਣਾ ਐਸ਼ਵਰ ਅਤੇ ਲੋਕਾਂ ਵਿੱਚ ਨਾਮਣਾ ਵਧਾਉਣ ਲਈ ਵਰਤੇ ਤਾਂ ਜਿਵੇਂ ਹਰ ਸ਼ੈ ਵਰਤਿਆਂ ਖਰਚ ਹੁੰਦੀ ਹੈ ਉਹ ਤਾਕਤ ਵੀ ਖਰਚ ਹੁੰਦੀ ਹੈ। ਜਦ ਉਸ ਨੂੰ ਵਾਰ ਵਾਰ ਵਰਤ ਕੇ ਸਾਧੂ ਘਟਾ ਲੈਂਦਾ ਹੈ ਤਾਂ ਸਾਧੂ ਨੂੰ ਫਿਰ ਬਨਾਵਟਾਂ ਅਤੇ ਛਲ ਅਤੇ ਹੱਥਕੰਡੇ ਕਰਨੇ ਪੈਂਦੇ ਹਨ। ਜੈਸੇ ਯੂਰਪ ਅਮਰੀਕਾ ਵਿੱਚ ਕਈ ਮੀਡੀਅਮਾਂ ਨੇ ਸੱਤਿਆ ਹਰ ਜਾਣੇ ਦੇ ਬਾਅਦ ਬਾਜੇ ਵੇਲੇ ਛਲ ਵੀ ਖੇਡੇ ਅਤੇ ਕਈ ਵੇਰ ਪਕੜੇ ਗਏ ਹਨ। ਇਸ ਤਰ੍ਹਾਂ ਜਦ ਕੋਈ ਇੱਕ ਅੱਧੀ ਗੱਲ ਕਿਸੇ ਤਰ੍ਹਾਂ ਕਿਸੇ ਸਾਧਕ ਦੀ ਸਿੱਧੀ ਦਿਖਾ ਜਾਵੇ ਤਾਂ ਉਸ ਨੂੰ ਸਦਾ ਦਿਖਾਉਣ ਦਾ ਸੁਭਾਅ ਪੈ ਜਾਂਦਾ ਹੈ। ਜਦੋਂ ਐਸਾ ਕਰਨ ਨਾਲ ਬਲ ਹਾਰ ਜਾਂਦਾ ਹੈ ਤਾਂ ਕਦੇ ਤਾਂ ਆਪ ਦੁੱਖ ਪਾਉਂਦਾ ਹੈ ਜਾਂ ਫਿਰ ਦੰਬ ਕਪਟ ਅਤੇ ਬਨਾਵਟਾਂ ਨਾਲ ਸਿੱਧੀਆਂ ਲਾਉਂਦਾ ਅਤੇ ਪੀਰੀਆਂ ਜਿਤਾਉਂਦਾ। ਪਹਿਲਾਂ ਤਾਂ ਉਹ ਮਾਇਆ ਦੇ ਇੱਕ ਹਨੇਰੇ ਵਿੱਚ ਹੁੰਦਾ ਹੈ ਕਿ ਮੈਂ ਵੱਡਾ ਬਣਾ, ਫਿਰ ਉਹ ਝੂਠ ਫਰੇਬ ਅਤੇ ਕਪਟ ਦੇ ਨੀਵੇਂ ਕੰਮਾਂ ਵਿੱਚ ਪੈ ਕੇ ਆਪਣੇ ਅੰਦਰਲੇ ਨੂੰ ਹੋਰ ਮੈਲਿਆਂ ਕਰ ਲੈਂਦਾ ਹੈ। ਕਈ ਲੋਕ ਫਿਰ ਪੈਸਿਆਂ ਤੋਂ ਬੁਲਾਰੇ ਚੇਲੇ ਰੱਖਦੇ ਹਨ ਜੋ ਲੋਕਾਂ ਵਿੱਚ ਕਰਾਮਾਤਾਂ ਦਾ ਰੌਲਾ ਪਾਉਂਦੇ ਹਨ ਅਤੇ ਭੋਲੇ ਵਾਲੇ ਲੋਕਾਂ ਨੂੰ ਫਸਾਉਂਦੇ ਹਨ ਅਤੇ ਕਈ ਵੇਰ ਜੋਗੀਆਂ ਦੇ ਉੱਪਰ ਦੱਸੇ ਕਪਟ ਵਾਂਗੂ ਕਈ ਤਰ੍ਹਾਂ ਦੀਆਂ ਬਨਾਵਟਾਂ ਅਤੇ ਉਹ ਗੱਲਾਂ ਵਰਤਦੇ ਹਨ ਜੋ ਸਾਧੂ ਅਤੇ ਤਮਾਸ਼ਿਆਂ ਵਾਲੇ ਹੱਥ ਨਾਟਕਾਂ ਅਤੇ ਚਲਾਕੀਆਂ ਨਾਲ ਕਰਕੇ ਦਿਖਾਲਦੇ ਹਨ। ਮਾਇਆ ਡਾਢੀ ਹੈ। ਮੋਖ ਦੀ ਇੱਛਾ ਵਾਲੇ ਸਾਧਕ ਸੰਤ ਜਗਿਆਸੂ ਮਹਾਤਮਾ ਕਦੇ ਇਸ ਰਸਤੇ ਨਾ ਪੈਣ, ਸਾਈਂ ਨਾਲ ਲਿਵ ਲੱਗੇ, ਜੀਵਨ ਦੇ ਅਮਲ ਸੱਚ ਵਿੱਚ ਟਿਕਣ, ਫਿਰ ਜੋ ਕਰਤਾਰ ਕਰੇ ਸੋ ਹੋਵੇਗਾ। ਸਾਧਕ ਪੁਰਸ਼ ਆਪਣੇ ਨਾਮ ਰੰਗ ਵਿੱਚ ਰਹੇ, ਕਿਸੇ ਦੇ ਭਲੇ ਲਈ ਕਰਤਾਰ ਆਪ ਇਸ ਵਿੱਚ ਹੋ ਕੇ ਕੁਛ ਕੌਤਕ ਕਰੇ ਤਾਂ ਹੰਕਾਰ ਨਾ ਕਰੇ, ਸਗੋਂ ਡਰੇ ਕਿ ਇਹ ਕੌਤਕ ਕਿਤੇ ਮੈਨੂੰ ਹੋਰ ਵੱਡੀ ਹਉਮੈ ਵਿੱਚ ਨਾ ਫਸਾ ਦੇਵੇ। ਆਪ ਨਾਮ ਜਪੇ, ਹੋਰਨਾਂ ਨੂੰ ਜਪਾਵੇ ਤਾਂ ਹੁਕਮ ਸਮਝ ਕੇ, ਹੁਕਮ ਹੋਣ 'ਤੇ ਜਪਾਵੇ, ਕਰਾਮਾਤ ਦੀ ਇੱਛਾ ਵਿੱਚ ਕਿ ਦਿਖਾਵੇ ਵਿੱਚ ਕਦੇ ਨਾ ਪਏ। ਜਗਤ ਵਿੱਚ ਜੋਗੀਆਂ 'ਤੇ ਉੱਪਰ ਕਹੇ ਹਾਲ ਵਾਂਗੂ ਅੱਜ ਕੱਲ੍ਹ ਵੀ ਕਈ ਪਖੰਡ ਹੋ ਰਹੇ ਹਨ। ਜਗਿਆਸੂਆਂ ਨੂੰ ਸਮਝ ਕੇ ਟੁਰਨਾ ਚਾਹੀਦਾ ਹੈ। ਗੱਲ ਕੀ, ਜਦੋਂ ਜੋਗੀਆਂ ਦਾ ਪਾਜ ਉੱਗੜ ਗਿਆ ਤਾਂ ਉਲਟੀ ਵਰਤ ਗਈ। ਜੋ ਥੋੜ੍ਹੀ ਬਹੁਤ ਸੱਤਿਆ ਹੱਠਾਂ ਤੱਪਾਂ ਕਰਕੇ ਹੈ ਵੀ ਸੀ ਉਹ ਵੀ ਉੱਡ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜੋਗੀ ਹਾਰ ਖਾ ਕੇ ਕੀਕੂ ਬੈਠੇ ਹਨ, ਆਪ ਆਪਣੇ ਆਸਣ ਵੈਸੇ, ਚੋਰ ਨਾਰ ਜਿਉਂ ਤੂਸ਼ਣ ਤੈਸੇ। ਸੋ ਜਾਪਦਾ ਹੈ ਕਿ ਜਦ ਇਹ ਉਗਾੜਾ ਹੋ ਗਿਆ ਅਤੇ ਜੋ ਲੋਕ ਉੱਥੇ ਸਨ ਸਾਰਿਆਂ ਦੇ ਮੂੰਹ ਉੱਧਰੋਂ ਮੁੜ ਗਏ ਤਾਂ ਸਾਰੇ ਗੁਰੂ ਜੀ ਵੱਲ ਉਲਟ ਪਏ। ਜੋਗੀ ਇੱਕ ਇੱਕ ਕਰਕੇ ਸ਼ਰਮ ਦੇ ਮਾਰੇ ਖਿਸਕ ਗਏ। ਇਹ ਵੀ ਖਿਆਲ ਪੈਂਦਾ ਹੈ ਕਿ ਪਰਥਰ ਆਦਿ ਜੋ ਭਲੇ ਜੋਗੀ ਸਨ ਉਹਨਾਂ ਦਾ ਗੁਰੂ ਜੀ ਵੱਲ ਝੁਕਾਓ ਹੋ ਗਿਆ ਅਤੇ ਅਗਲੇ ਮਿਲਾਪਾਂ ਵਿੱਚ ਵਾਧਾ ਵਾਧਾ ਐਸਾ ਹੋਇਆ ਕਿ ਪਰਥਰ ਬਾਬਤ ਤਾਂ ਸਵਈਆਂ ਵਿੱਚ ਲਿਖਿਆ ਹੈ ਕਿ ਪਰਥਰ ਗੁਰੂ ਜੀ ਦੇ ਗੁਣ ਉਚਾਰਦਾ ਸਦਾ ਫਿਰ ਉਹਨਾਂ ਦੇ ਨਾਲ ਹੀ ਰਿਹਾ। ਗੱਲ ਕੀ ਜੋਗੀ ਚਲੇ ਗਏ ਅਤੇ ਲੋਕਾਂ ਨੇ ਥਾਂ ਦਾ ਨਾਂ ਗੋਰਖ ਮੱਤਾ ਦੀ ਥਾਂ ਸ਼੍ਰੀ ਨਾਨਕ ਮੱਤਾ ਧਰ ਦਿੱਤਾ ਜੋ ਅੱਜ ਤੱਕ ਪ੍ਰਸਿੱਧ ਹੈ। ਇਹ ਵੀ ਲਿਖਿਆ ਹੈ ਕਿ ਜੋ ਸਿੱਧ ਬਾਲਕਾ ਜੀਵੀਂ ਵਿੱਚ ਲੁਕਾਇਆ ਹੋਇਆ ਸੀ ਅਤੇ ਮੁਰਦਾ ਨਿਕਲਿਆ ਸੀ ਸੋ ਗੁਰੂ ਮੇਰ ਨਾਲ ਸਾਵਧਾਨ ਹੋ ਗਿਆ ਸੀ। ਗੁਰੂ ਜੀ ਤਾਂ ਉੱਥੋਂ ਹੁਣ ਅੱਗੇ ਨੂੰ ਰਮਦੇ ਰਹੇ ਪਰ ਉੱਥੇ ਲੋਕ ਜੋ ਗੁਰੂ ਕੇ ਉਪਦੇਸ਼ ਨਾਲ ਇਸ ਰਾਹੇ ਲੱਗੇ ਸੋ ਸ਼ਰਧਾਵਾਨ ਹੋ ਗਏ। ਕੋਈ ਇੱਕ ਤਿਆਗੀ ਉਹਨਾਂ ਵਿੱਚੋਂ ਇੱਥੇ ਟਿਕ ਗਿਆ ਅਤੇ ਕੁੱਟੀ ਪਾ ਕੇ ਰਹਿ ਪਿਆ ਅਤੇ ਉਸ ਸਥਾਨ ਯਾਤਰਾ ਦਾ ਸਥਾਨ ਬਣਿਆ। ਯੂਪੀ ਵਿੱਚ ਨਾਨਕ ਪੰਥੀ ਲੋਕ ਕਈ ਜਗ੍ਹਾ ਹਨ, ਇਹਨਾਂ ਦਾ ਮੁੱਢ ਇੱਥੋਂ ਹੀ ਹੈ ਅਤੇ ਅੱਜ ਹੀ ਆਰੰਭ ਹੋਇਆ ਜਾਪਦਾ ਹੈ। ਮਗਰੋਂ ਇਹ ਸਥਾਨ ਉਦਾਸੀ ਸੰਤਾਂ ਦਾ ਟਿਕਾਣਾ ਬਣ ਗਿਆ। ਹੁਣ ਤੱਕ ਉੱਥੇ ਡੇਰਾ ਹੈ ਅਤੇ ਆਮ ਲੋਕ ਅਤੇ ਗੁਰੂ ਨਾਨਕ ਪੰਥੀ ਮਾਨਤਾ ਕਰਦੇ ਹਨ, ਪਰ ਜੋਗੀਆਂ ਦੀ ਖੁਣਸ ਦਿਲੋਂ ਨਾ ਮਿਟੀ। ਛੇਵੇਂ ਸਤਿਗੁਰਾਂ ਦੇ ਵੇਲੇ ਜੋਗੀਆਂ ਨੇ ਫੇਰ ਧਾਈ ਕੀਤੀ ਅਤੇ ਇੱਥੇ ਆਪਣਾ ਬਲ ਪਾਇਆ। ਸਾਧ ਜੋ ਗੁਰੂ ਨਾਨਕ ਦੇ ਸਥਾਨ ਦੀ ਸੇਵਾ ਕਰਦਾ ਸੀ ਇਕੱਲਾ ਸੀ, ਉਸ ਦੀ ਪੇਸ਼ ਕੋਈ ਜਾਵੇ ਨਾ, ਉਸ ਨੇ ਸਤਿਗੁਰ ਦੇ ਆਰਾਧਨਾ ਆਰੰਭ ਦਿੱਤੀ। ਐਸੀ ਲਿਵ ਲਾਈ ਕਿ ਸ੍ਰੀ ਸਤਿਗੁਰੂ ਜੀ ਨੂੰ ਖਿੱਚ ਪਈ। ਆਪ ਨੂੰ ਆਪਣੇ ਸਵਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕੀਤੇ ਸਥਾਨ ਦੀ ਬੇਹੁਰਮਤੀ ਕਿਸ ਤਰ੍ਹਾਂ ਪਾ ਸਕਦੀ ਸੀ? ਕਿੱਥੇ ਪੰਜਾਬ, ਕਿੱਥੇ ਪੀਲੀਭੀਤ, 500-600 ਕੋਹ ਦਾ ਪੈਂਡਾ, ਪਰ ਆਪ ਟੁਰ ਪਏ। 50 ਕੁ ਸਵਾਰ ਅਤੇ ਡੇਰਾ ਨਾਲ ਲੈ ਲਿਆ। ਮੰਜ਼ਲਾਂ ਕਰਦੇ ਟਿਕਾਣੇ ਆ ਪੁੱਜੇ। ਜੋਗੀਆਂ ਨੂੰ ਪਤਾ ਲੱਗ ਗਿਆ ਸੀ ਕਿ ਛੇਵੇਂ ਗੁਰੂ ਸਾਹਿਬ ਆਪਣੇ ਆਦਿ ਗੁਰੂ ਸਾਹਿਬ ਦਾ ਨਿਸ਼ਾਨ ਮਿਟਦਾ ਦੇਖ ਕੇ ਆ ਗਏ ਹਨ ਅਤੇ ਉਹਨਾਂ ਦੇ ਅੱਗੇ ਪੇਸ਼ ਨਹੀਂ ਜਾਣੀ। ਸੋ ਉਹਨਾਂ ਨੇ ਉੱਥੋਂ ਕੂਚ ਦੀ ਠਾਣ ਲਈ, ਪਰ ਜਾਣ ਤੋਂ ਪਹਿਲਾਂ ਉਸ ਪਿੱਪਲ ਨੂੰ ਜਿਸ ਹੇਠ ਗੁਰੂ ਜੀ ਬੈਠੇ ਸਨ ਅਤੇ ਦੁਆਲੇ ਯਾਦਗਾਰ ਖੜ੍ਹੀ ਸੀ, ਛਾਪੇ ਰੱਖ ਕੇ ਅੱਗ ਲਾ ਕੇ ਫੂਕ ਦਿੱਤਾ ਅਤੇ ਸਾਹਿਬਾਂ ਦੇ ਪੁੱਜਣ ਤੋਂ ਪਹਿਲਾਂ ਆਪ ਰਫੂ ਚੱਕਰ ਹੋ ਗਏ। ਸਤਿਗੁਰਾਂ ਨੇ ਪਹੁੰਚ ਕੇ ਉੱਥੇ ਜਾ ਡੇਰਾ ਪਾਇਆ। ਜੋ ਸਥਾਨ ਗੁਰੂ ਨਾਨਕ ਪੰਥੀ ਸਾਧ ਦਾ ਖੁੱਸ ਗਿਆ ਸੀ ਸੋ ਉਸ ਨੂੰ ਮੁੜ ਕੇ ਉਸ 'ਤੇ ਕਾਬਜ਼ ਕਰਵਾ ਦਿੱਤਾ। 2-4 ਆਪਣੇ ਸੂਰਮੇ ਉੱਥੇ ਛੋੜ ਕੇ ਪੱਕਾ ਪ੍ਰਬੰਧ ਕਰ ਦਿੱਤਾ। ਮਗਰੋਂ ਜਦ ਬਾਬਾ ਸ੍ਰੀ ਚੰਦ ਜੀ ਦੇ ਮੰਗਣ ਪਰ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਦਿੱਤੇ ਤਾਂ ਉਹਨਾਂ ਨੇ ਉਦਾਸ ਮਾਰਗ ਨੂੰ 4 ਚੰਨ ਲਾਏ। ਉਦਾਸ ਸੰਪਰਤਾ ਦੇ ਪ੍ਰਚਾਰ ਅਤੇ ਕੰਮ ਦਾ ਸਾਰਾ ਸਿਰਾ ਬਾਬਾ ਗੁਰਦਿੱਤਾ ਜੀ ਦੇ ਸਿਰ ਹੈ। 4 ਧੂਣੀਆਂ ਅਰਥਾਤ 4 ਵੱਡੇ ਪ੍ਰਚਾਰਕ ਅਥਵਾ ਮੋਢੀ ਵਾਲ ਆਪ ਨੇ ਹੀ ਪੈਦਾ ਕੀਤੇ। ਇਸ ਤਰ੍ਹਾਂ ਇਹ ਟਿਕਾਣਾ ਵੀ ਫੇਰ ਇਹਨਾਂ ਉਦਾਸੀਆਂ ਦੀ ਸਪੁਰਦੀ ਵਿੱਚ ਆਇਆ ਜੋ ਹੁਣ ਤੱਕ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਰਿਆ ਕੀਤਾ ਪਿੱਪਲ ਜਿਸ ਹੇਠ ਆਪ ਉਨੀ ਦਿਨੀ ਟਿੱਕੇ ਸਨ ਅਤੇ ਜਿੱਥੇ ਬੈਠ ਕੇ ਸੱਚ ਦੀ ਵਿਜੈ ਕਰਕੇ ਦਿਖਾਈ ਸੀ ਅਤੇ ਜਿੱਥੇ ਪਿੱਪਲ ਹਰਾ ਕੀਤਾ ਸੀ ਉਹ ਨਿਸ਼ਾਨੀ ਮਿਟ ਜਾਣੀ, ਸਾਹਿਬਾਂ ਨੂੰ ਨਾ ਸਿਖਾਈ। ਆਪ ਨੇ ਬਹੁਤ ਸਾਰਾ ਕੇਸਰ ਰਗੜਵਾ ਕੇ ਹੱਥ ਵਿੱਚ ਲੈ ਲਿਆ ਅਤੇ ਸੜੇ ਬਿਰਸ਼ ਪਰ ਤਰੌਂਕਿਆ ਅਤੇ ਬਚਨ ਕੀਤਾ, ਸੱਚ ਦੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ, ਤੂੰ ਨਹੀਂ ਮਿਟਣਾ, ਸੁਰਜੀਤ ਹੋ ਜਾ, ਫੇਰ ਫੁੱਟ ਪਓ ਅਤੇ ਹਰੀ ਰਹੋ। ਤੈਂ ਪੁਰਕੇਸਰ ਤਰੌਂਕਿਆ ਹੈ, ਛੱਟੇ ਮਾਰੇ ਹਨ, ਤੇਰੇ ਪੱਤਿਆਂ 'ਤੇ ਚਿੱਟੇ ਦਾਗ ਹੋਇਆ ਕਰਨਗੇ ਯਾਦ ਕਰਾਉਣ ਲਈ ਕਿ ਤੂੰ ਮੁੜ ਜੀਵਿਆ ਹੈ। ਸੋ ਉਹ ਪਿੱਪਲ ਫੇਰ ਹਰਾ ਹੋ ਗਿਆ। ਉਹ ਪੱਤੇ ਪਵਿੱਤਰ ਯਾਦਗਾਰ ਜਾਣ ਕੇ ਯਾਤਰੂ ਲਿਆਉਂਦੇ ਹਨ ਅਤੇ ਚਿੱਟੇ ਨਿਸ਼ਾਨ ਇਹਨਾਂ ਪਰ ਹੁੰਦੇ ਹਨ। ਇਸ ਤਰ੍ਹਾਂ ਗੁਰੂ ਬਾਬੇ ਦਾ ਨਿਸ਼ਾਨ ਕਾਇਮ ਕਰਕੇ ਸ੍ਰੀ ਗੁਰੂ ਜੀ ਫਿਰ ਵਾਪਸ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।